सतनाम श्री वाहे गुरु साहिब जी तनासरी भगत रविदास जी की एक ओंकार सतगुर प्रसाद हम सारु दीन दयाल न तुम सारा आप पतियार क्या कीजा बचनी तोरा मोर मन माना जानकौ पूरन दीजा हम सार दीन दयाल न तुम सार आप पतियार क्या कीजा बचनी तोरा मोर मन माना जानकौ पूरन दीजा हाँ बाल बाल जाओ रमैया कारने कारण कवन अबोला रहाओ बहुत जन्म बिछुरे थे माधो इहो जन्म तुम्हारे लेखे कह रविदास आस लाग जीव चिर भयो दर्शन देखे बहुत जन्म बिछुरे थे माधो इहो जन्म तुम्हारे लेखे कह रविदास आस लग जीव चिर भयो दर्शन देखे
वाहिगुरु जी का खालसा वाहिगुरु जी की फतेह। गुर सिंघासन ते प्रकाशमान गुरगद्दी दे मालिक श्री गुरु ग्रंथ साहिब जी महाराज जी दे अमृत वेले सचखंड श्री हरिमंदर साहिब श्री दरबार साहिब जी विखे प्रकाशमान हुंदे आं आए अज दे पावन हुक्म नू इस समय आप जी ने गुरद्वारा मंजी साहिब दीवान हाल दे इस पावन दर तो श्रवण करना कीता है। साहिब दी असीस ते बख्शिश प्राप्त करदे आं। आओ अपनी सुरत नू संसारक होर ख्यालां तो रोकदे आं गुर शब्द विच अपनी सुरत नू गुड़ूंद करदे आं अपने ध्यान एकाग्रता वाले ते सावधानी वाले विचारां नू बनांदे आं। शब्द विचार विच साहिब दी असीस नाल जुड़ना करिए। शब्द विचार आरंभ करन तो पहला एक वारी अपने भले लई ते सरबत दे भले लई सारे आखो सतनाम वाहे गुरु वाहे गुरु वाहे गुरु
सतनाम श्री वाहे गुरु साहिब जी तनासरी भगत रविदास जी की एक ओंकार सतगुर प्रसाद।
श्री गुरु ग्रंथ साहिब जी महाराज जी दे 694 अंग ते सुभाईमान ये पावन शब्द है, तनासरी राग है। इस बाणी दे उचारण करता भगत रविदास जी ने, गुरु अर्जन देव महाराज जी ने इस बाणी नू गुरु ग्रंथ साहिब महाराज विच दर्ज कर दिया। आरंभ विच मंगलाचार कीता है, ये ओ अकाल पुरख का मंगलाचार है जिस का आराधन कीतिया जिंदगी मंगल बन जाती, जिंदगी आनंददायक बन जाती। हजूर कहते ने ओ एक ओंकार है, आओ अपनी सुरत नू उस एक ओंकार विच ले जाइए जो गुरु ग्रंथ साहिब महाराज जी की आरंभता विच एक ओंकार है। सारे गुरु ग्रंथ साहिब महाराज विच बार बार एक ओंकार की व्याख्या है, बार बार एक ओंकार नू अपना जीवन का आधार बनाने लई प्रेरणा दिती गई है। चूंकि ओंकार आकार कर होए पिंड प्राणा, भाई गुरदास साहब जी कहते ने ओंकार ही तमाम आकारा नू अपने चो पैदा करके अज साडे पिंड शरीर पिंडे बन गए, इन्हां विच प्राण भी करता आप बन गया। प्रभ जी तू मेरे प्राण अधारे और तमाम संसार विच अपनी शक्ति दे सूत्र नू परो दिता, सगल समग्री तुम रह सूत्रधारी। ऐसा अकाल पुरख वाहिगुरु जो कि सतगुरु की कृपा राही जानिया जा सकता है। गल कह लैनी एक ओंकार दी होर है, उस बाबत मुखों बयान कर लेना गल कुछ होर है। आपा जुड़ जाना, सुरत लीन हो जानी, अनुभव विच आ जाना, सारी जिंदगी एक ओंकार दी परिक्रमा करदिया गुजर जानी, अंदर दी चेतना ते आराधना विच उस एक ओंकार दा वस जाना, वो सतगुरु दी कृपा राही। सतगुर प्रसाद गुरु कृपा करन के उस दी कृपा नाल चूके गुर शब्द बेनती करा हिरदे विच वस जांदा है। चूके गुर कृपा जह नर को कीनी तै ए जुगत पछानी, नानक लीन भयो गोबिंद सियो। जो पानी संग पानी दुनिया विच रहंदियां संसार विच रहंदियां हर एक शोक तो मुक्त हो जाना, सुख दुख विच सम रहन लग जाना, तमाम जिंदगी एक ओंकार नाल उस गोबिंद वाहिगुरु जी नाल लीन हो जानी, बशर्ते के गुरु जिन्ना ते कृपा कर देवन जी।
हम सर दीना दयाल ना तुम सर, आप पतियार क्या कीजा।
इत्थे सर दे अर्थ ने बराबर, हम सर मेरे बराबर, मेरे वर्गा दीन कोई नहीं, गरीबड़ा कोई नहीं। ध्यान च रखियो गुरु ग्रंथ साहिब महाराज विच दीन शब्द प्रसंग दे आधार ते दो अर्थ रखदा। एक थान ते दीन दा अर्थ है धर्म, दीन बसारियो रे दीवाने, दीन बसारियो रे कबीर, दीन गवाया दुनिस। उथे दीन दा अर्थ है धर्म, ते जदों आउंदा ना सूरा सो पहचानी है जो लड़ै दीन के हेत, उथे दीन दा अर्थ है गरीबड़ा, निमाना निताना। इत्थे भी दीन दा अर्थ है निमाना, मेरे वर्गा निमाना कोई नहीं, मेरे वर्गा मालक गरीबड़ा कोई नहीं, ते तेरे वर्गा ए मालक तरस खान वाला कोई नहीं। हम सर दीन दयाल ना तुम सर, अब पतियार क्या कीजे। पर मैं इस तो होर वध के पतियारा की करांगा, मैं इस तो वध के होर आप जी बाबत की परखन की कोशिश करांगा। पतियार दे अर्थ ने परखना, पतियारा करना। ए मालक हुण ते देख लिया आप बख्शिश करन वाले हो, गरीबां नू सहारा देन वाले हो,
मोहे गरीब को लेहोर लाए, कोई आखे ते सही ना, मैं गरीबड़ा हां, मालक मैनू अपने नाल रला लो, मोहे गरीब को लेहोर लाए, नानक आए पया शरण आए, मैं मालक तेरी शरण आ गया, मेरे वर्गा गरीबड़ा कोई नहीं, मेरे वर्गा निमाना कोई नहीं, आप जी वर्गा दयालु कोई नहीं, ऐडा तरस खांदे हो, ऐडा तरस खांदे हो, जो शरण आ जाए उसनू दुरकार दे नहीं, उसनू परां सुट दे नहीं, उसनू गले ला लेंदे हो, जो शरण आवे तिस कंठ लावे, एहो बिरद स्वामी संदा जेडे दीन बन के आप जी दे आराधन विच आए, ओ भावे किसे समय प्रहलाद जी आए, ओ भावे किसे समय द्रौपदी पुकार करन वाली आई, ओ भावे किसे समय आप जरा पट्टां दे सवैयां विच धन गुरु रामदास महाराज जी दे चरणां विच कीती जा रही पट्टां राही अरदास नू बड़े ध्यान विच लेना, अब राखो दास पाद की लाज, जैसी राखी लाज भगत प्रहलाद की, हर नाक्ष फारे कर आज, हुन द्रौपदी लाज रखी हर प्रभ जी, छीनत बस्तर दीन बो साज, सोदामा अपदा ते राखिया, गनका पड़त पूरे तहकाज, श्री सतगुर सो प्रसन्न कलजुग होए, अब राखो दास पाड़ की लाज, ऐ मेरे मालक रहमत करना, चूंकि मैं गरीबड़ा बन के शरण विच आया, आप वर्गा होर दयालु कोई नहीं, मैं होर आप जी बाबत की पत्यारा लवां, की मैं होर तसल्ली दी को गल अंदरों सोचां जी,
बचनी तोरा मोर मन माना, जन को पूरन दीजा,
पातशाह भरोसा ते बच गया, पर कृपा करियो भी ए भरोसा पूरन बनाई रखियो, मैं कदे डोल ना जावां, आप जी दे जो बचना नू कहन वास्ते बचनी तोर वाहिगुरु बचन बोलन लई, आप जी दे सिफत सलाह करन दे गुण गावन लई मेरा मन मन्या रहे, और मेरे मन नू ए तसल्ली है पातशाह आप जी दे बचना विच सारी बख्शिश है, बरकत है, जेड़े आप जी दे बचन हिरदे विच टका लेंदे ने, वाहिगुरु बोल जो हिरदे विच टका लेंदे ने, उत्थे फिर मेरे बचन नहीं निकलदे, उत्थे तोर बचन निकलदे ने, आप जी दे बचन निकलदे ने, बचनी तोर मोर मन मानै, मेरा मन पतीज जाए, मेरे मन नू तसल्ली हो जाए, मालक आप जी दे बचन, चूंके ए गल सच है भी जिथे वाहिगुरु जी दे बचन हिरदे विच वस जांदे ने, उथे फिर मन नू ऐसी तसल्ली हो जांदी है, ए कृपा मालक दी हो जाए कि इस जन नू सेवक नू ए पूरन प्रतीत पूरन भरोसा ते पूरन सिदक मालक आप बख्शिश कर देवो जी।
हाँ बाल बाल जाओ रमैया कारने,
मैं उस वाहिगुरु जी तो रमैया जी तो रमे हुए परमेश्वर जी तो सदके सदके जावा, कुर्बान कुर्बान जावा, बलहार बलहार जावा, ऐडी बख्शिश करन वाले हो, ऐडी रहमत करन वाले हो, दया करके तरस खा के दीनन की प्रतपाल करे नित, ऐडी रहमत करन वाले हो, संत उबार गनी मन गारे, पछ पशु नग नाग नरादप सर्व समय सब को प्रतपार, ए नहीं भी किसे वेले पालना कर देओ ते किसे किसे नू पाल देओ, नहीं सर्व समय सब को प्रतपार है, ऐडी रहमत ते बख्शिश करन वाले हो, खाक तो नूर कर देन वाले हो, सदके सदके जावा पातशाह कैसी रहमत कर देओ, मैं भावे गूढ़ी नींद विच चला जावा पर मैनू अपने साह लैन दी भी सोच नहीं है, भी मैं साह लैने ने आपे दवांदे रहंदे हो, ऐडी रहमत कर देओ, मैं आप जी तो सदके सदके कुर्बान कुर्बान जावा जी।
कारना कावना अबोला,
किड्डा तरला जिहा कढ़िया ने भगत रविदास जी ने, मालिक की गल हो गई है, बोलते क्यों नहीं हो, केड़ा कारण बन गया है? आप मेरे नाल गलबात नहीं करते हो। ध्यान च रखियो, बहुत सारिया थावां ते ते बंदे रब नाल गल करन लई तैयार नहीं। एका संगत एकत ग्रह बसते, मिल बात ना करते भाई। एक बस्त बिन पंच दहेले, ओ बस्त अगोचर ठाई। रहना रब नाल हर साह विच रब बैठा होवे, शरीर दी हर शक्ति रब कोलो लै रही हुई है, एक तो संग विच रहंदे होए फिर उन्दे नाल गल ना करनी। बाकी सारिया नाल गलबात है, बेनती कर दिया, मन नाल गल है, बुद्धि नाल गल है, रिश्ते नातियां दोस्तां मित्रां नाल गलबात है, ते कई बंदियां दी ते जानवरां नाल भी गल। घर विच पालतू जानवर कोई भी रखिया होवे, तोता रखिया होवे, कुत्ता रखिया होवे, उन्हां नाल भी गल्लां करदे ने। भलिया कदी अंदरों वेला होया भी रब नाल भी कदी गल कर, ते परमेश्वर जी नूं कह भी मालक की गल है, मैं ते पुकारदा तुसीं अगों क्यों नहीं मैनू मेरे बोले होए बोलां दी आवाज देंदे। कारण कवन अबोल, मैं बेनती कर दियां यह ते आदान प्रदान हो जाए, यह इधरों सुरत जुड़ के वाहिगुरु जी नाल जुड़ जाए, अंदरों अरदास निकले, क्यों नहीं मालिक कृपा करके उस सेवक नाल गल करेगा। इस करके भगत रविदास जी कहते ने, मालिक की गल हो गई है, कारण कवन की कवन कारण है, केड़ी गल हो गई है, अबोल आप जी बोलते नहीं हो जी।
रहाओ,
इस शब्द के केंद्री भाव का इशारा रहाओ दे राही हजूर इस बाणी राही समझांदे ने।
बहुत जन्म बिछुरे थे माधो, एहो जन्म तुम्हारे लेखे।
बहुत जन्म गुजर गए, आप जी तो बिछड़े रह गए, कई जन्म पहे कीट पतंगा, कई जन्म गाज हाथी मीन मच्छी कुरंगा मिर्ग, कई जन्म गज मीन कुरंगा, कई जन्म पंखी सर्प होयो, कई जन्म हैवर ब्रिख जोयो, पत्थर ते पहाड़ां दे जन्म भी कई मैनू मिले, बिरख वनस्पति दे कई जन्म तारे, पर जिन्ने जन्म वो तारे उन्हां विच मिलाप नहीं हो सकिया। क्योंकि मैं एक बेनती करांगा, पशु पंछी विराग सहत ने पर विचार रहत ने। पशु पंछी ये नहीं सोचते भी धन कमाइए ते इकट्ठा करिए, उडारी मारी, जिथों कोई अद्धा दाना अद्ध गोला चिड़ी का चुगन गैन चढ़ी बिललाए, खसमै भावै ओहा चंगी जे करे खुदाए खुदाए, कि तो अद्धा दाना मिल गया खा लिया, किते किसे पंछी नूं कोई फल मिल गया खा लिया, किते किसे कीड़िया मकौड़िया नूं मिट्टी मिली ओ खा ली, उन्हां कोई धन संग्रह नहीं किया। मैं बेनती करा उन्हां अंदर लालसा नहीं, वड्डा मकान बनाइए, कोई धन जोड़िए, कोई साजो समान बनाइए, कोई सोना चांदी इकट्ठा करिए, भावें पशुआं दी जिंदगी विच मैं बेनती करा ममता नहीं लोभ नहीं, ओ विराग सहत ते हैं पर विचार रहत ने। उन्हां दी मत विच ए भी नहीं है भी असां धर्म कमाउणा है, असां बंदगी करनी है, असां परमात्मा दे राह ते चलना है, असी प्रभु नूं मिलना है। इस करके हजूर इत्थे धन गुरु ग्रंथ साहिब महाराज फरमान करदे ने, अनेकां जन्म लंघ गए ने विछड़िया होया, हुण फिक्र है सोच है भी किते ए जन्म भी पशुआं दी तरह ना लंघ जाए। अज गुर शब्द नाल जुड़न वाला जरूर सोचेगा ते कदम उठाएगा, ए जन्म तुम्हारे लेखे मालक, ए जन्म मैं आप जी दे समर्पित करदा, ए तुहाडे लेखे पौना। हां, धन कमाउना, संसार विच रहना, ਉਹ ਮੇਰਾ ਸਰੀਰਕ ਫਰਜ਼ ਹੈ, ਮੈਂ ਸੰਸਾਰ ਦੇ ਵਿਵਹਾਰਕ ਸੱਤਾ ਵਿੱਚ ਵੀ ਬੜਾ ਸੁਕੁਸ਼ਲ ਹੋ ਕੇ ਚੱਲਾਂਗਾ, ਹੱਥ ਪਾਉ ਕਰ ਕਾਮ ਸਭ, ਪਰ ਦੂਸਰਾ ਪੱਖ ਚੀਤ ਨਿਰੰਜਨ ਨਾਲ ਮੈਂ ਚਿੱਤ ਕਰਕੇ ਦੁਨੀਆਂ ਨਾਲ ਨਹੀਂ ਰਹਾਂਗਾ, ਮੈਂ ਚਿੱਤ ਕਰਕੇ ਮਾਲਕ ਤੇਰੇ ਨਾਲ ਰਹਾਂਗਾ, ਕਿਉਂਕਿ ਇਹ ਜਨਮ ਕੀਮਤੀ ਹੈ, ਇਹ ਹੀਰੇ ਜੈਸਾ ਜਨਮ ਹੈ। ਐਸਾ ਨਾ ਹੋਵੇ ਵੀ ਕੌਡੀ ਬਦਲੇ ਜਾਏ, ਇਹ ਨਾ ਹੋਵੇ ਇਸ ਅਮੋਲਕ ਜਨਮ ਨੂੰ ਸਮਝੀਏ ਨਾ, ਮਾਨਸ ਜਨਮ ਦੁਲੰਭ ਹੈ, ਭਲਿਆ ਸੋਚ ਵਿਚਾਰ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਮੈਂ ਹੁਣ ਇਸ ਜਨਮ ਵਿੱਚ ਵੀ ਦੁਨੀਆਂ ਦੇ ਔਗਣ ਵਿਕਾਰ ਵਾਲਾ ਜੀਵਨ ਨਾ ਬਤੀਤ ਕਰ ਦੇਵਾਂ, ਇਹ ਮਿਲਾਪ ਵਾਲਾ ਜੀਵਨ ਹੈ, ਇਹ ਵਿਛੋੜੇ ਵਾਲਾ ਜੀਵਨ ਨਹੀਂ। ਨਾਨਕ ਸਾਵਨ ਜੇ ਵਸੈ ਚਹੋਂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਦਨਾ ਪੰਥੀ ਚਾਕਰ ਹੋਏ, ਕਿਉਂਕਿ ਸਾਵਨ ਦਾ ਮਹੀਨਾ ਵੀ ਚੱਲ ਰਿਹਾ। ਹਜ਼ੂਰ ਜ਼ਿੰਦਗੀ ਨੂੰ ਵੀ ਸਾਵਨ ਸਮਝਾਉਂਦੇ ਨੇ, ਭਲਿਆ ਤੇਰਾ ਜੀਵਨ ਵੀ ਸਾਵਨ ਹੈ, ਤੇਰਾ ਹੁਕਮ ਹੈ ਸਾਵਨ ਆਇਆ, ਮੈਂ ਸੱਤ ਕਾ ਹਾਲ ਜੁਆਇਆ, ਨਾਉ ਬੀਜਣ ਲੱਗਾ ਆਸ ਕਰ, ਹਰ ਬੋਲ ਬਖਸ਼ ਜਮਾਏ ਜੀਓ, ਤੇਰੀ ਬਖਸ਼ਿਸ਼ ਹੋਵੇ ਉਧਰ ਜ਼ਿਮੀਦਾਰ ਨੂੰ, ਚੰਗਾ ਮੀਂਹ ਖੇਤੀਬਾੜੀ ਸਫਲ ਹੋ ਜਾਏ, ਤੇ ਚੰਗਾ ਬੋਲ ਲੱਗ ਜਾਂਦਾ, ਬੋਲ ਮਤਲਬ ਅਨਾਜ ਦਾ ਚੰਗਾ ਢੇਰ ਲੱਗ ਜਾਣਾ, ਉਹਨੂੰ ਕਹਿੰਦੇ ਨੇ ਬੋਲ, ਐ ਮਾਲਕ ਤੇਰੀ ਬਖਸ਼ਿਸ਼ ਦਾ ਬੋਲ ਲੱਗ ਜਾਏ, ਤੇ ਮੇਰੇ ਜੀਵਨ ਵਿੱਚ ਨਾਮ ਦਾ ਅਟੁੱਟ ਖਜ਼ਾਨਾ ਇਕੱਠਾ ਹੋ ਜਾਏ, ਤੇਰਾ ਹੁਕਮ ਹੈ ਸਾਵਨ ਆਇਆ। ਇਹ ਅੱਜ ਮੇਰੇ ਜੀਵਨ ਵਿੱਚ ਜੇ ਗੁਰ ਸ਼ਬਦ ਦੀ ਸਾਂਝ ਹੈ, ਮੈਂ ਬੇਨਤੀ ਕਰਾਂਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਗੁਰੂ ਕਾ ਸਿੱਖ ਬੈਠਾ ਹੋਵੇ, ਮਨੁੱਖਾ ਜਨਮ ਤੇ ਗੁਰੂ ਕੇ ਸ਼ਬਦ ਦੀ ਸੰਗਤੀ ਸਾਂਝ ਹੋਵੇ, ਸਮਝ ਲੈਣਾ ਸਾਵਣ ਬਣ ਗਿਆ। ਤੇ ਮੇਰੇ ਸਾਹਿਬ ਕੀ ਕਹਿੰਦੇ ਨੇ, ਨਾਨਕ ਸਾਵਣ ਜੇ ਵਸੈ, ਜੇ ਭਲਾ ਸਾਵਣ ਵਸੇ, ਇਹ ਮੀਂਹ ਪਿਆ, ਮੌਸਮ ਸੁਹਾਵਣਾ ਹੋਇਆ, ਪਰ ਚਾਰਾਂ ਨੂੰ ਵਿਛੋੜਾ ਪੈ ਗਿਆ, ਧਿਆਨ ਚ ਰੱਖਿਓ, ਗਾਈ ਪੁੱਤਾਂ ਗਾਂ ਨੂੰ ਆਪਣੇ ਪੁੱਤਰ ਨਾਲੋਂ ਵਿਛੋੜਾ ਪੈ ਗਿਆ, ਚੂੰਕਿ ਘਰ ਚ ਚਿੱਕੜ ਹੋ ਗਿਆ ਸੀ, ਮਾਲਕ ਨੇ ਗਾਂ ਨੂੰ ਉਹ ਕਿਤੇ ਉੱਚੇ ਟਿੱਬੇ ਤੇ ਲਿਜਾਣਾ ਕਰ ਲਿਆ, ਗੋਇਲ ਆਇਆ, ਗੋਇਲੀ ਉਸ ਨੂੰ ਘਰੋਂ ਕੱਢ ਕੇ ਦੂਰ ਲੈ ਗਿਆ, ਵੱਛਾ ਛੋਟਾ ਜਿਹਾ ਸੀ ਉਹ ਘਰ ਰਹਿ ਗਿਆ, ਗਾਂ ਤੇ ਪੁੱਤਰ ਦਾ ਵਿਛੋੜਾ ਹੋ ਗਿਆ ਸਾਵਣ ਵਸਿਆ ਤੇ। ਗਾਈ ਪੁੱਤਾਂ ਨਿਰਦਨਾ, ਧਿਆਨ ਚ ਰੱਖਿਓ, ਜਿਹੜੇ ਗਰੀਬ ਲੋਕ ਮਜ਼ਦੂਰੀ ਕਰਨ ਵਾਲੇ ਸੀ ਉਹਨਾਂ ਦਾ ਧਨ ਨਾਲੋਂ ਵਿਛੋੜਾ ਹੋ ਗਿਆ, ਅੱਜ ਮਜ਼ਦੂਰੀ ਨਾ ਮਿਲੀ ਮੀਂਹ ਪੈ ਰਿਹਾ ਸੀਗਾ। ਪੰਥੀ ਜਿਹੜੇ ਮੁਸਾਫਰ ਪੈਦਲ ਸਫ਼ਰ ਕਰਨ ਵਾਲੇ ਸਨ, ਮੀਂਹ ਪੈਣ ਲੱਗ ਪਿਆ, ਉਹ ਰੁਕ ਗਏ, ਉਹਨਾਂ ਦਾ ਆਪਣੀ ਮੰਜ਼ਿਲ ਨਾਲੋਂ ਵਿਛੋੜਾ ਹੋ ਗਿਆ, ਚਾਕਰ ਹੋਏ, ਤੇ ਜਿਹੜੇ ਘਰ ਦੇ ਨੌਕਰ ਸਨ ਨਾ ਉਹ ਅੱਗੇ ਤੇ ਕੰਮ ਕਾਰ ਕਰਕੇ ਵਿਹਲੇ ਆਰਾਮ ਕਰਦੇ ਸਨ, ਉਹਨਾਂ ਚਾਕਰਾਂ ਨੂੰ ਆਰਾਮ ਤੋਂ ਵਿਛੋੜਾ ਹੋ ਗਿਆ, ਕੰਮ ਘਰ ਵੱਧ ਗਿਆ, ਚਿੱਕੜ ਹੋ ਗਿਆ, ਮਾਲਕ ਆਖਿਆ ਇਹ ਕਰ ਮਿੱਟੀ ਪਾ ਇੱਥੇ ਸੁੱਕਾ ਪਾ, ਕਈ ਤਰ੍ਹਾਂ ਦੇ ਕੰਮ ਉਹ ਮੀਂਹ ਪੈਣ ਕਰਕੇ ਵੱਧ ਗਏ ਤੇ ਚਾਕਰ ਨੂੰ ਆਰਾਮ ਤੋਂ ਵਿਛੋੜਾ ਹੋ ਗਿਆ। ਪਰ ਸਤਿਗੁਰੂ ਕੀ ਕਹਿੰਦੇ ਨੇ, ਨਾਨਕ ਸਾਵਨ ਜੇ ਵਸੈ ਚਹੋਂ ਉਹ ਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ, ਭਲਿਆ ਹੁਣ ਤੂੰ ਇਹ ਵੇਖ ਮਨੁੱਖਾ ਜਨਮ ਦੇ ਸਾਵਨ ਵਿੱਚ ਵਿਛੋੜਾ ਪਾਉਣਾ ਹੈ ਕਿ ਅੰਦਰ ਉਮਾਹ ਪੈਦਾ ਕਰਕੇ ਰੱਬ ਦੇ ਮਿਲਾਪ ਵੱਲ ਵਧਣਾ ਹੈ। ਨਾਨਕ ਸਾਵਨ ਜੇ ਵਸੈ ਚਹੋਂ ਉਮਾਹ ਹੋਏ, ਨਾਗਾਂ ਸੱਪਾਂ ਨੂੰ ਮੀਂਹ ਪਿਆ, ਮੌਸਮ ਸੁਹਾਵਣਾ ਹੋ ਗਿਆ, ਗਰਮੀ ਨਾਲ ਪਏ ਤੜਫਦੇ ਸਨ, ਉਹਨਾਂ ਅੰਦਰ ਚਾਹ ਖੁਸ਼ੀ ਪੈਦਾ ਹੋ ਗਈ, ਉਹ ਖੁੱਡਾਂ ਚੋਂ ਬਾਹਰ ਨਿਕਲ ਆਏ, ਉਹਨਾਂ ਦੀ ਗਰਮੀ ਦੂਰ ਹੋ ਗਈ, ਮਿਰਗਾਂ ਘਾਹ ਪੈਦਾ ਹੋ ਗਿਆ, ਪਾਣੀ ਜੰਗਲ ਵਿੱਚ ਥਾਂ ਥਾਂ ਇਕੱਠਾ ਹੋ ਗਿਆ, ਘਾਹ ਖਾਣ ਨੂੰ ਤੇ ਪਾਣੀ ਪੀਣ ਨੂੰ ਮਿਲਣ ਲੱਗ ਪਿਆ, ਉਹਨਾਂ ਮਿਰਗਾਂ ਨੂੰ ਵੀ ਬੜਾ ਉਮਾਹ ਪੈਦਾ ਹੋਇਆ। ਧਿਆਨ ਚ ਰੱਖਿਓ, ਨਾਗਾਂ ਮਿਰਗਾਂ ਮੱਛੀਆਂ, ਪਾਣੀ ਸੁੱਕ ਚੱਲਿਆ ਸੀ, ਮੱਛੀਆਂ ਤੜਫਣ ਲੱਗੀਆਂ ਸਨ, ਮੀਂਹ ਪਿਆ ਤੇ ਪਾਣੀ ਵੱਧ ਗਿਆ, ਮੱਛੀਆਂ ਅੰਦਰ ਵੀ ਉਮਾਹ ਪੈਦਾ ਹੋਇਆ, ਖੁਸ਼ੀ ਪੈਦਾ ਹੋ ਗਈ, ਤੇ ਰਸੀਆਂ ਘਰ ਤਨ ਹੋਏ ਜਿਹੜੇ ਰਸੀਏ ਸਨ ਨਾ ਖਾਣ ਪੀਣ ਦੇ ਇੱਛਕ ਸਨ ਉਹ ਕਹਿੰਦੇ ਮੌਸਮ ਸੁਹਾਵਣਾ ਹੋ ਗਿਆ ਪਕੌੜੇ ਤਲ ਲਓ ਖੀਰ ਪੂੜੇ ਬਣਾ ਲਓ ਘਰ ਵਿੱਚ ਧਨ ਹੋਵੇ ਤੇ ਰਸੀਆਂ ਨੂੰ ਵੀ ਮੀਂਹ ਪੈਣ ਦੇ ਸੁਹਾਵਣੇ ਮੌਸਮ ਵਿੱਚ ਕਈ ਤਰ੍ਹਾਂ ਦੇ ਰਸਕ ਪਦਾਰਥ ਖਾਣ ਦੀ ਖੁਸ਼ੀ ਪੈਦਾ ਹੋ ਗਈ ਮੇਰੇ ਸਾਹਿਬ ਕਹਿੰਦੇ ਨੇ ਭਲਿਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਤੇਰੇ ਜੀਵਨ ਵਿੱਚ ਉਸ ਕਰਤੇ ਨੇ ਸਾਵਣ ਬਣਾਇਆ ਗੁਰੂ ਕੇ ਸ਼ਬਦ ਦੀ ਬਖਸ਼ਿਸ਼ ਰਹਿਮਤ ਦਾ ਮੀਂਹ ਪਿਆ ਵਰਸਦਾ ਤੂੰ ਖੁਸ਼ੀ ਵਿੱਚ ਭਰ ਜਾ ਕਿ ਅੱਜ ਮੇਰਾ ਜੀਵਨ ਮਲਾਪ ਵਾਲਾ ਬਣਨ ਲੱਗਾ ਇਸ ਕਰਕੇ ਸਾਹਿਬ ਕਹਿੰਦੇ ਨੇ ਭਲਿਆ ਸੋਚ ਭਾਈ ਰਵਿਦਾਸ ਜੀ ਦੇ ਬੋਲ ਸਮਝਾਉਂਦੇ ਨੇ ਭਲਿਆ ਸੋਚ ਵੀ ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਹਾਰੇ ਲੇਖੇ ਮੈਂ ਅੰਮ੍ਰਿਤ ਵੇਲੇ ਜਾਗਾਂ ਜਨਮ ਤੁਹਾਰੇ ਲੇਖੇ ਮੈਂ ਨਿਤਨੇਮ ਕਰਾਂ ਜਨਮ ਤੁਹਾਰੇ ਲੇਖੇ ਮੈਂ ਧਰਮ ਦੇ ਮਾਰਗ ਦੀ ਸੇਵਾ ਕਰਾਂ ਜਨਮ ਤੁਹਾਰੇ ਲੇਖੇ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਬੈਠਾਂ ਜਨਮ ਤੁਹਾਰੇ ਲੇਖੇ ਮੈਂ ਧੰਨ ਸੰਪਦਾ ਵਿੱਚ ਰਹਾਂ ਤੇ ਆਖਾਂ ਤੇਰੀ ਦਾਤ ਇਹ ਜਨਮ ਤੁਹਾਰੇ ਲੇਖੇ ਮੈਂ ਰਾਤ ਨੂੰ ਸੌਣ ਲੱਗਾਂ ਤੇਰਾ ਜਪ ਕਰਕੇ ਸੌਵਾਂ ਸ਼ੁਕਰ ਸ਼ੁਕਰ ਕਰਾਂ ਇਹ ਸਮਝ ਲੈਣਾ ਜਨਮ ਤੁਹਾਰੇ ਲੇਖੇ ਔਗਣ ਵਿਕਾਰਾਂ ਤੋਂ ਆਪਣਾ ਜੀਵਨ ਦੂਰ ਕਰ ਲੇਵਾਂ ਤੇ ਨਿਰੰਕਾਰ ਨਾਲ ਜੀਵਨ ਜੋੜਨਾ ਕਰ ਲੇਵਾਂ ਅਰਦਾਸ ਕਰਾਂ ਬੇਨਤੀ ਕਰਾਂ ਸਮਝ ਲੈਣਾ ਇਹ ਜਨਮ ਤੁਹਾਰੇ ਲੇਖੇ
ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ
ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਭਾਵੇਂ ਜੇ ਅੱਜ ਮਿਲਾਪ ਨਾ ਵੀ ਹੋਇਆ ਹੋਵੇ ਪਰ ਅੰਦਰ ਆਸ ਨਹੀਂ ਛੱਡਣੀ ਮਾਲਕ ਮਿਲੇਗਾ ਧਿਆਨ ਚ ਰੱਖ ਲਿਓ ਕਹਿ ਰਵਿਦਾਸ ਆਸ ਲੱਗ ਜੀਵੋ ਮੈਂ ਅੰਦਰ ਅਜੇ ਵੀ ਆਸਾ ਰੱਖੀ ਏ ਚਿਰ ਭਇਓ ਦਰਸ਼ਨ ਦੇਖੇ ਮਾਲਕ ਬੜੀ ਦੇਰ ਹੋ ਗਈ ਏ ਮੇਰੇ ਜਨਮ ਦੇ ਅੱਜ ਤੱਕ ਸਮੇਂ ਤੇ ਆਪ ਜੀ ਦਾ ਮਿਲਾਪ ਕੀਤਿਆਂ ਬਹੁਤ ਚਿਰ ਹੋ ਗਿਆ ਦਰਸ਼ਨ ਦੇਖਿਆ ਹੁਣ ਤੇ ਆਸ ਰੱਖੀ ਹੈ ਕਬੀਰ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ ਇੱਥੇ ਮੈਂ ਬੇਨਤੀ ਕਰਾਂਗਾ ਆਸਾ ਦੇ ਅਰਥ ਹੈ ਉਮੀਦ ਮੈਂ ਉਮੀਦ ਰੱਖੀ ਹੈ ਮੈਨੂੰ ਭਰੋਸਾ ਵੀ ਆਪ ਜੀ ਦਾ ਜ਼ਰੂਰ ਦਰਸ਼ਨ ਹੋਵੇਗਾ ਕੁੰਡਾ ਖੜਕਾਉਂਦੇ ਰਹੀਏ ਦਰਵਾਜ਼ਾ ਜ਼ਰੂਰ ਖੁੱਲ੍ਹੇਗਾ ਮਾਲਕ ਦੇ ਦਰ ਤੇ ਦਸਤਕ ਦਿੰਦੇ ਰਹੀਏ ਮਾਲਕ ਜ਼ਰੂਰ ਪੁਕਾਰੇਗਾ ਜੇ ਭਗਤ ਨਾਮਦੇਵ ਜੀ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਜੁੜੇ ਉਸ ਦੇ ਦਰ ਤੇ ਦਸਤਕ ਦਿੰਦੇ ਨੇ ਨਾ ਤੇ ਅੰਦਰੋਂ ਮਾਲਕ ਬੋਲ ਪੈਂਦਾ ਨਾ ਵੀ ਤੂੰ ਕੌਣ ਰੇ ਦੱਸ ਤੂੰ ਕੌਣ ਏ ਕਹਿੰਦਾ ਮੈਂ ਜੀ ਘਰ ਆਪਣੇ ਜਾਈਏ ਦਰਵਾਜ਼ਾ ਖਟਖਟਾਈਏ ਅੰਦਰੋਂ ਜਦੋਂ ਕੋਈ ਆਵਾਜ਼ ਦੇਵੇ ਵੀ ਕੌਣ ਹੈ ਆਪਣਾ ਨਾਂ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਫਲਾਣਾ ਇਕੱਲਾ ਹੀ ਆਖੀਦਾ ਮੈਂ ਹਾਂ ਤੂੰ ਕੌਣ ਰੇ ਕਹਿੰਦੇ ਮੈਂ ਜੀ ਇੱਥੇ ਵਿਸ਼ਰਾਮ ਹੈ ਅੱਗੋਂ ਆਵਾਜ਼ ਆਈ ਵੀ ਨਾਮਾ ਕਹਿੰਦਾ ਹੋ ਜੀ ਧਿਆਨ ਚ ਰੱਖ ਲਿਓ ਉਸ ਮਾਲਕ ਨਾਲ ਗੱਲਬਾਤ ਹੋ ਜਾਂਦੀ ਹੈ ਅਗਰ ਕੋਈ ਉਸ ਦੇ ਦਰ ਤੇ ਦਸਤਕ ਦੇ ਦੇਵੇ ਪੁਕਾਰ ਤੇ ਕਰੇ ਵਾਹਿਗੁਰੂ ਵਾਹਿਗੁਰੂ ਤੇ ਮੁਖੋਂ ਬੋਲੇ ਫਿਰ ਵਿਛੋੜਾ ਨਹੀਂ ਰਹਿੰਦਾ ਮਿਲਣ ਹੋ ਜਾਂਦਾ ਮਾਲਕ ਵੱਲ ਪਿਆਰ ਕਰੀਏ ਮਿਲਣ ਹੋ ਜਾਂਦਾ ਮਾਲਕ ਨੂੰ ਭੁਲਾ ਦਈਏ ਤੇ ਜਨਮਾਂ ਜਨਮਾਂ ਦਾ ਵਿਛੋੜਾ ਮਨੁੱਖਾ ਜਨਮ ਵਿੱਚ ਹੀ ਸਹੇੜ ਲਿਆ ਜਾਂਦਾ ਗੁਰੂ ਨਾਨਕ ਪਾਤਸ਼ਾਹ ਕਸ਼ਮੀਰ ਗਏ ਪਹਾੜੀ ਇਲਾਕੇ ਵਿੱਚ ਬੈਠੇ ਸਨ ਇੱਥੇ ਇੱਕ ਗਊਆਂ ਚਰਾਉਣ ਵਾਲਾ ਨਾਸਤਕ ਬੰਦਾ ਆਇਆ ਤਰਕਵਾਦੀ ਆਇਆ ਗੁਰੂ ਨਾਨਕ ਮਹਾਰਾਜ ਜੀ ਨੂੰ ਦੇਖਣ ਦੇ ਲਈ ਅੱਖ ਚਾਹੀਦੀ ਏ ਅੰਦਰ ਸ਼ਰਧਾ ਤੇ ਪਿਆਰ ਚਾਹੀਦਾ ਸ਼ਰਧਾ ਪਿਆਰ ਨਾਲ ਗੁਰੂ ਨਾਨਕ ਮਹਾਰਾਜ ਨੂੰ ਕੋਈ ਦੇਖੇ ਤੇ ਦੇਖਣਾ ਹੋਰ ਗੱਲ ਹੈ ਅੰਦਰ ਨਾਸਤਕ ਭਾਵ ਨਾਲ ਕੋਈ ਕਿਸੇ ਨੂੰ ਦੇਖੇ ਤੇ ਦੇਖਣਾ ਹੋਰ ਗੱਲ ਹੈ ਹੁਣ ਨਾਸਤਕਵਾਦੀ ਕਹਿੰਦਾ ਉਹ ਤੂੰ ਸਾਧ ਹੈ ਕਿ ਚੋਰ ਹੈ ਇੱਥੇ ਪਹਾੜਾਂ ਵਿੱਚ ਤੁਰਿਆ ਫਿਰਦਾ ਜਦ ਇਹ ਆਖਿਆ ਨਾ ਦੱਸ ਬਾਬਾ ਤੂੰ ਸਾਧ ਹੈ ਕਿ ਚੋਰ ਹੈ ਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਮੇਰੀ ਗੱਲ ਛੱਡ, ਮੈਂ ਸਾਧ ਹਾਂ ਕਿ ਚੋਰ ਹਾਂ, ਆਪਣੇ ਜੰਬੂਰੇ ਸੰਭਾਲ। ਇਤਿਹਾਸ ਵਿੱਚ ਬੋਲ ਹੈ ਗਊਆਂ ਨੂੰ ਕਿਹਾ ਨੇ, ਕੀ ਕਹਿੰਦੇ ਨੇ, ਮੇਰੀ ਗੱਲ ਛੱਡ ਤੇ ਆਪਣੇ ਜੰਬੂਰੇ ਸੰਭਾਲ। ਕਹਿੰਦੇ ਇਧਰੋਂ ਕੋਈ ਜ਼ੋਰ ਦੀ ਖੜਾਕ ਹੋਇਆ, ਉਹ ਗਊਆਂ ਜਿਉਂ ਡਰੀਆਂ ਬਸ ਡਰ ਕੇ ਦੌੜੀਆਂ, ਕੋਈ ਇੱਧਰ ਖਿੰਡ ਗਈ, ਕੋਈ ਇੱਧਰ ਖਿੰਡ ਗਈ, ਹੁਣ ਲੱਭਣ ਨਹੀਂ ਨਾ। ਹੈ ਨੌਕਰ ਸੀ ਇੱਕ ਘਰ ਦੇ ਗਊਆਂ ਚਰਾਉਣ ਵਾਲਾ, ਧਿਆਨ 'ਚ ਰੱਖਿਓ, ਜਦੋਂ ਇਹ ਵੇਖਿਆ, ਮੈਂ ਇਹਨਾਂ ਨੂੰ ਤਰਕ ਕੀਤੀ, ਬੋਲ ਚੰਗੇ ਨਹੀਂ ਕਹੇ, ਇਹਨਾਂ ਆਖਿਆ ਆਪਣੇ ਜਬੂਰੇ ਸੰਭਾਲ ਤੇ ਗਊਆਂ ਖਿੰਡ ਪਿੰਡ ਗਈਆਂ ਨੇ, ਹੁਣ ਲੱਭਣ ਕੋਈ ਨਾ। ਬੜਾ ਪਰੇਸ਼ਾਨ ਹੋਇਆ, ਰੋਂਦਾ ਰੋਂਦਾ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਤੇ ਹੱਥ ਜੋੜਦਾ, ਪਾਤਸ਼ਾਹ ਗਲਤੀ ਹੋ ਗਈ, ਭੁੱਲ ਹੋ ਗਈ, ਬਖਸ਼ਿਸ਼ ਖਿਮਾ ਕਰ ਦਿਓ, ਮੇਰਾ ਮਾਲਕ ਮਾਰ ਮਾਰ ਕੇ ਮੇਰੀ ਖੱਲ ਉਧੇੜ ਦੇਵੇਗਾ, ਮੈਂ ਆਪ ਜੀ ਪ੍ਰਤੀ ਸ਼ਬਦ ਚੰਗੇ ਨਹੀਂ ਆਖੇ। ਤੇ ਸਤਿਗੁਰੂ ਆਖਿਆ, ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਜੇ ਅਦਬ ਸਤਿਕਾਰ ਕਰੀਏ ਤੇ ਮਿਲਾਪ ਹੁੰਦਾ, ਤੇ ਜੇ ਐਸੇ ਕਬੂਲ ਬੋਲੀਏ, ਇੱਧਰੋਂ ਗਊਆਂ ਦਾ ਵਿਛੋੜਾ ਹੋ ਗਿਆ, ਉੱਧਰ ਮਾਲਕ ਨਾਲੋਂ ਤੇਰਾ ਵਿਛੋੜਾ ਹੋ ਜਾਣਾ, ਤੇਰੀ ਉੱਧਰੋਂ ਤਨਖਾਹ ਨਾਲੋਂ ਵੀ ਵਿਛੋੜਾ ਹੋ ਜਾਣਾ। ਹੱਥ ਜੋੜੇ ਫਿਰ ਖਿਮਾ ਮੰਗੀ, ਤੇ ਮੇਰੇ ਸਾਹਿਬ ਪਤਾ ਕੀ ਕਹਿੰਦੇ ਨੇ, ਹੁਣ ਗਊਆਂ ਲੱਭਣ ਨਾ ਜਾ, ਇੱਕ ਥਾਂ ਤੇ ਬੈਠ ਤੇ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਬੋਲ, ਗਊਆਂ ਆਪੇ ਆ ਜਾਣਗੀਆਂ। ਮੈਂ ਬੇਨਤੀ ਕਰਾਂ, ਹਕੀਕਤ ਹੈ, ਇੱਕ ਥਾਂ ਬੈਠ ਜਾਂਦਾ, ਵਾਹਿਗੁਰੂ ਵਾਹਿਗੁਰੂ ਬੋਲਦਾ, ਉਹ ਆਵਾਜ਼ ਸੁਣ ਕੇ ਚੂਕੇ ਹਰ ਵੇਲੇ ਇਹ ਗਊਆਂ ਨੂੰ ਬੋਲਦਾ ਹੀ ਰਹਿੰਦਾ ਸੀ ਨਾ, ਤੇ ਹੁਣ ਮਾਲਕ ਦਾ ਮੈਂ ਬੇਨਤੀ ਕਰਾਂ, ਆਪਣੇ ਪਸ਼ੂਆਂ ਨਾਲ ਸੰਬੰਧ, ਚਰਾਉਣ ਵਾਲੇ ਨੌਕਰ ਦਾ ਵੀ ਤੇ ਪਸ਼ੂਆਂ ਨਾਲ ਸੰਬੰਧ ਹੋ ਜਾਂਦਾ। ਜਦੋਂ ਇਸਨੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਬੋਲਿਆ, ਉਹ ਗਈਆਂ ਇੱਧਰੋਂ ਉੱਧਰੋਂ ਆ ਸਾਰੀਆਂ ਇਕੱਠੀਆਂ ਇਸ ਦੇ ਕੋਲ ਆ ਬੈਠੀਆਂ। ਇਤਿਹਾਸ ਲਿਖਦਾ, ਬੜੀ ਪ੍ਰਤੀਕ ਗਾਥਾ ਹੈ, ਭਲਿਆ ਜੇ ਗੁਰੂ ਨਾਲ ਜੁੜ ਜਾਏਗਾ, ਪਿਆਰ ਭਰੇ ਬੋਲ ਬੋਲੇਗਾ, ਖਿੰਡੀ ਪੁੰਡੀ ਤੇਰੇ ਸੁਰਤ ਦੇ ਜੰਬੂਰਿਆਂ ਦੀ ਗੱਲ ਉਹ ਇੱਕ ਥਾਵੇਂ ਇਕੱਠੀ ਹੋ ਜਾਏਗੀ, ਤੇ ਜੇ ਗੁਰੂ ਨਾਲੋਂ ਵਿਛੜ ਜਾਏਗਾ, ਤੇਰੀ ਸੁਰਤ ਦੁਨੀਆਂ ਵਿੱਚ ਖਿੰਡ ਪੁੰਡ ਜਾਏਗੀ। ਇਸ ਕਰਕੇ ਆਸ ਰੱਖ, ਭਰੋਸਾ ਰੱਖ, ਧਰਮ ਦੇ ਮਾਰਗ ਵੱਲ ਚੱਲ, ਮਾਲਕ ਨੂੰ ਕਹਿ ਮੈਂ ਦੀਨ ਹਾਂ, ਗਰੀਬੜਾ ਹਾਂ, ਮਾਲਕ ਨੂੰ ਕਹਿ ਕਿਉਂ ਨਹੀਂ ਮੇਰੇ ਨਾਲ ਬੋਲਦੇ, ਮਾਲਕ ਨੂੰ ਆਖ ਬਹੁਤ ਜਨਮ ਵਿਛੜਿਆ ਲੰਘ ਗਏ ਨੇ, ਮਾਲਕ ਮੈਂ ਤੇਰੇ ਲੇਖੇ ਜਨਮ ਲਾਇਆ, ਕਿਰਪਾ ਕਰ ਦਿਓ, ਦਰਵਾਜ਼ੇ ਤੇ ਬੈਠਾ, ਆਸ ਰੱਖੀ ਬੈਠਾ, ਜ਼ਰੂਰ ਅਸੀਸ ਤੇ ਬਖਸ਼ਿਸ਼ ਦੇ ਕੇ ਮੇਰੇ ਹਿਰਦੇ ਵਿੱਚ ਆਪਣੀ ਰਹਿਮਤ ਵਰਤਾ ਦੇਵੋਗੇ, ਕਿਰਪਾ ਕਰ ਦਿਓ, ਆਪ ਜੀ ਦੇ ਦਰਸ਼ਨ ਕਰਨ ਵਾਲੀ ਅੰਦਰੋਂ ਸੁਰਤ ਬਣ ਆਵੇ ਜੀ। ਇਹ ਹੈ ਅੱਜ ਦੇ ਆਏ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਪਾਵਨ ਹੁਕਮ ਦੀ ਵਿਚਾਰ। ਆਓ ਨਾਲ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੀ ਸ਼ਬਦ ਵਿਚਾਰ ਵੀ ਅਸੀਂ ਬੜੀ ਇਕਾਗਰਤਾ ਤੇ ਪਿਆਰ ਨਾਲ ਸ਼ਰਵਣ ਕਰੀਏ ਜੀ।
ਸਲੋਕਾ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ।
ਇਹ ਜੈਤ ਸ੍ਰੀ ਕੀ ਵਾਰ ਦਾ ਪਾਵਨ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 709 ਅੰਗ ਤੇ ਸੁਭਾਇਮਾਨ ਹੈ। ਇਸ ਦੇ ਦੋ ਸਲੋਕ ਨੇ, ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਅਤੇ ਇੱਕ ਪੌੜੀ ਹੈ ਉਹ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਹਜ਼ੂਰ ਫਰਮਾਨ ਕਰਦੇ ਨੇ, ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਜੋ ਸੰਤ ਜਨ ਹਨ, ਬੰਦਗੀ ਸਿਮਰਨ ਅਭਿਆਸੀ ਹਨ, ਉਹ ਉਧਰ ਜਾਂਦੇ ਨੇ, ਉਹਨਾਂ ਦਾ ਪਾਰ ਨਿਸਤਾਰਾ ਹੋ ਜਾਂਦਾ, ਕਿਉਂਕਿ ਆਸਰਾ ਗੋਪਾਲ ਦਾ ਲੈਂਦੇ ਨੇ, ਉਸ ਦੇ ਕੀਰਤਨ ਵਿੱਚ, ਸਿਫਤ ਵਿੱਚ, ਯਸ਼ ਕਰਨ ਵਿੱਚ ਜੁੜ ਜਾਂਦੇ ਨੇ। ਜਿਹੜਾ ਰੱਬ ਦਾ ਯਸ਼ ਕਰਦੇ ਨੇ, ਰੱਬ ਉਹਨਾਂ ਨੂੰ ਡੋਬਦਾ ਨਹੀਂ, ਉਹਨਾਂ ਨੂੰ ਔਗਣਾਂ ਵਿੱਚ ਡੋਬਦਾ ਨਹੀਂ, ਉਹਨਾਂ ਨੂੰ ਵਿਕਾਰਾਂ ਵਿੱਚ ਡੋਬਦਾ ਨਹੀਂ, ਉਹਨਾਂ ਦੀ ਬਾਂਹ ਫੜ ਲੈਂਦਾ। ਇਹ ਸੱਚ ਹੈ, ਭਲਾ ਮਲਾਹ ਕੋਲ ਤੇ ਇੱਕ ਬੇੜੀ ਹੈ ਨਾ, ਤੇ ਚੱਪੂ ਮਾਰਨੇ ਜਾਂਦਾ ਨਾ, ਤੇ ਜਿਹੜਾ ਮਲਾਹ ਦੀ ਬੇੜੀ ਵਿੱਚ ਬਹਿ ਜਾਂਦਾ, ਉਹ ਮਲਾਹ ਉਸ ਨੂੰ ਦੂਜੇ ਕਿਨਾਰੇ ਲਾ ਦਿੰਦਾ। ਮੁਮਕਿਨ ਹੈ ਵੀ ਕਈ ਵਾਰੀ ਮਲਾਹ ਬੇੜੀ ਚਲਾਉਣੀ ਜਾਂਦਾ, ਬੇੜੀ ਤਰਨ ਵਾਲੀ ਹੈ,
ਪਰ ਤਰਨ ਵਾਲੀਆਂ ਬੇੜੀਆਂ ਵੀ ਕਈ ਵਾਰੀ ਘੁੰਮਣ ਘੇਰੀ ਵਿੱਚ ਘਿਰ ਜਾਂਦੀਆਂ ਨੇ ਤੇ ਡੁੱਬ ਜਾਂਦੀਆਂ ਨੇ, ਪਰ ਮਾਲਕ ਦੀ ਬੇੜੀ ਐਸੀ ਹੈ ਜਿਹੜਾ ਉਸ ਵਿੱਚ ਬੈਠ ਜਾਏ ਨਾ ਮਾਲਕ ਦੇ ਚੱਪੂ ਮਾਰਨ ਵਿੱਚ ਤੇ ਨਾ ਉਸ ਬੇੜੀ ਵਿੱਚ ਕੋਈ ਖੁਨਾਮੀ ਆ ਸਕਦੀ ਹੈ ਵੀ ਉਸ ਦੀ ਬੇੜੀ ਡੁੱਬ ਜਾਏ। ਇਸ ਕਰਕੇ ਜੋ ਸੰਤ ਜਨ ਹਨ ਉਹ ਆਸਰਾ ਲੈਂਦੇ ਨੇ। ਇੱਥੇ ਬੇਨਤੀ ਕਰਾਂਗਾ, ਅੰਦਰ ਵਾਹਿਗੁਰੂ ਦਾ ਆਸਰਾ ਲਿਓ, ਭਾਵਨਾ ਰੱਖਿਓ, ਤੇਰੀ ਟੇਕ ਰਹਾਂ ਕਲ ਮਾਹੇ, ਇਸ ਕਲਯੁਗ ਵਿੱਚ ਮੈਂ ਤੇਰੀ ਟੇਕ ਲਈ ਹੈ, ਤੇਰਾ ਆਸਰਾ ਲਿਆ, ਭਾਵੇਂ ਚਾਰ ਚੁਫੇਰੇ ਕਲਯੁਗ ਦਾ ਬੜਾ ਪ੍ਰਭਾਵ ਹੈ, ਪਰ ਮੈਂ ਬੇਨਤੀ ਕਰਨ ਲੱਗਾ ਧਿਆਨ ਦਿਓ, ਜਿਹੜੇ ਗੁਰਸਿੱਖ ਬਣ ਗਏ ਨੇ, ਧਰਮ ਨਾਲ ਜੁੜ ਗਏ ਨੇ, ਉਹਨਾਂ ਨੂੰ ਕਲਯੁਗ ਆਪਣੇ ਪ੍ਰਭਾਵ ਵਿੱਚ ਲਪੇਟਦਾ ਨਹੀਂ। ਇਸ ਕਰਕੇ ਤੇਰੀ ਟੇਕ ਰਹਾਂ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ, ਤੇਰੀ ਟੇਕ ਨਾ ਪੋਹੈ ਕਾਲ, ਤੇਰੀ ਟੇਕ ਬਿਨਸੈ ਜੰਜਾਲ, ਇਹ ਚਾਰ ਚੁਫੇਰੇ ਦੁਨੀਆ ਦਾ ਜੰਜਾਲ ਉਹ ਮੈਨੂੰ ਆਪਣੀ ਗ੍ਰਿਫਤ ਵਿੱਚ ਨਹੀਂ ਲੇਵੇਗਾ, ਕਿਉਂਕਿ ਤੇਰਾ ਆਸਰਾ ਲੈ ਲਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਵਰ ਦਾ ਯਸ਼ ਕਰਨ ਵਾਲੇ ਤੇ ਉਹਦਾ ਆਸਰਾ ਲੈਣ ਵਾਲੇ ਜੋ ਸੰਤ ਜਨ ਹਨ ਉਹ ਉੱਧਰ ਜਾਂਦੇ ਨੇ, ਉਹਨਾਂ ਦੀ ਸੁਰਤ ਔਗਣ ਵਿਕਾਰਾਂ ਵਿੱਚ ਡੁੱਬਦੀ ਨਹੀਂ ਹੈ। ਇੱਕ ਗੱਲ ਧਿਆਨ 'ਚ ਰੱਖਿਓ, ਬਰਸਾਤ ਦੇ ਮੌਸਮ ਵਿੱਚ ਮੱਸਿਆ ਦੀ ਰਾਤ ਨੂੰ ਅੰਧੇਰੇ ਪੱਖ ਵਿੱਚ ਇੱਕ ਕੀੜਾ ਜਿਸ ਦਾ ਨਾਮ ਹੈ ਸ਼ਲਾਦੀ ਕੀੜਾ, ਉਹ ਬਰਸਾਤੀ ਅੰਧੇਰੇ ਪੱਖ ਵਿੱਚ ਲਾਖ ਪੈਦਾ ਕਰਦਾ, ਆ ਜਿਹੜੀ ਕਾਲੀ ਲਾਖ ਹੈ। ਸ਼ਲਾਦੀ ਕੀੜਾ ਬਰਸਾਤੀ ਮੌਸਮ ਦੇ ਅੰਧੇਰੀ ਪੱਖ ਵਿੱਚ ਲਾਖ ਪੈਦਾ ਕਰਦਾ। ਮੈਂ ਬੇਨਤੀ ਕਰਨ ਲੱਗਾ ਧਿਆਨ ਦਿਓ, ਮਨਮੁਖ ਦਾ ਮਨ ਵੀ ਸ਼ਲਾਦੀ ਕੀੜੇ ਦੀ ਤਰ੍ਹਾਂ ਅੰਦਰ ਔਗਣ ਵਿਕਾਰਾਂ ਦੀ ਲਾਖ ਪੈਦਾ ਕਰਦਾ, ਪਰ ਇੱਕ ਬੇਨਤੀ ਕਰਨ ਲੱਗਾ, ਉਹ ਤੇ ਸਿਰਫ ਅੰਧੇਰੇ ਪੱਖ ਵਿੱਚ ਹੀ ਲਾਖ ਪੈਦਾ ਕਰਦਾ, ਪਰ ਮਨਮੁਖ ਦਾ ਹਿਰਦਾ ਮੈਂ ਬੇਨਤੀ ਕਰਾਂ 12 ਮਹੀਨੇ ਹੀ ਲਾਖ ਪੈਦਾ ਕਰਦਾ ਰਹਿੰਦਾ। ਉਹ ਡੁੱਬਦੇ ਨੇ, ਉਹ ਔਗਣਾਂ ਵਿੱਚ ਡੁੱਬਦੇ ਨੇ, ਉਹ ਰੱਬ ਨੂੰ ਭੁਲਾ ਕੇ ਡੁੱਬਦੇ ਨੇ, ਪਰ ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਨੇ ਮੈਂ ਬੇਨਤੀ ਕਰਾਂ ਉਹਨਾਂ ਦੇ ਜੀਵਨ ਵਿੱਚ ਆਪਣਾ ਜੀਵਨ ਵਾਹਿਗੁਰੂ ਦੇ ਆਸਰੇ, ਉਸ ਗੋਪਾਲ ਦੇ ਕੀਰਤਨ ਦੇ ਆਸਰੇ ਸੰਸਾਰ ਵਿੱਚ ਡੁੱਬਦਾ ਨਹੀਂ, ਉਹ ਔਗਣ ਵਿਕਾਰਾਂ ਤੋਂ ਜੀਵਨ ਬਚਾਈ ਰੱਖਦੇ ਹਨ।
ਨਿਰਮਲੰ ਸੰਤ ਸੰਗੇਣ,
ਨਿਰਮਲੰ ਸੰਤ ਸੰਗੇਣ, ਜਿਹੜੇ ਐਸੇ ਬੰਦਗੀ ਸਿਮਰਨ ਅਭਿਆਸੀ ਦਾ ਸੰਗ ਕਰਦੇ ਨੇ, ਇਹ ਗੱਲ ਤੇ ਸੱਚ ਹੈ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ, ਸਾਕਤ ਖੋਟੇ ਮਨੁੱਖ ਦੀ ਸੰਗਤ ਨਾ ਕਰਿਓ, ਉਸ ਤੋਂ ਦੂਰੋਂ ਦੌੜ ਜਾਇਓ। ਪਰ ਬੰਦਗੀ ਸਿਮਰਨ ਕਰਨ ਵਾਲਾ ਕੋਈ ਐਸਾ ਸਿਮਰਨ ਅਭਿਆਸੀ ਹੋਵੇ ਉਹਨਾਂ ਦਾ ਸੰਗ ਕੀਤਿਆਂ ਅੰਦਰ ਦੀ ਸੁਰਤ ਨਿਰਮਲ ਹੋ ਜਾਂਦੀ। ਨਿਰਮਲੰ ਸੰਤ ਸੰਗੇਨ, ਕਿਉਂਕਿ ਜੈਸੀ ਸੰਗਤ ਕਰਾਂਗੇ ਵੈਸਾ ਮਨ ਤੇ ਅਸਰ ਹੋਵੇਗਾ। ਜ਼ਰਾ ਸਿਮਰਨ ਅਭਿਆਸੀ ਦੇ ਪਾਸ ਵੀ ਬੈਠ ਜਾਓ, ਉੱਥੇ ਵੀ ਸੂਖਸ਼ਮ ਪਰਮਾਣੂ ਮਨ ਤੇ ਅਸਰ ਕਰਦੇ ਨੇ। ਉਹਨਾਂ ਨਾਲ ਕੋਈ ਗੱਲਬਾਤ ਕਰੋ ਤੇ ਧਰਮ ਦੀ ਗੱਲ ਮਨ ਤੇ ਅਸਰ ਕਰਦੀ ਹੈ। ਉਹਨਾਂ ਦੇ ਸੰਗ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੇ, ਜੋ ਆਪ ਜਪੈ ਅਵਰੈ ਨਾਮ ਜਪਾਵੈ, ਤੋ ਐਸਿਆਂ ਦਾ ਸੰਗ ਉਹ ਜ਼ਿੰਦਗੀ ਨੂੰ ਨਿਰਮਲ ਕਰਦਾ ਹੈ ਜੀ।
ਓਟ ਨਾਨਕ ਪਰਮੇਸ਼ੁਰ ਹੈ,
ਓਟ ਨਾਨਕ ਪਰਮੇਸ਼ੁਰ ਹੈ, ਉਹਨਾਂ ਕੋਲ ਓਟ ਹੈ, ਆਸਰਾ ਹੈ ਇੱਕ ਪਰਮੇਸ਼ੁਰ ਜੀ ਦਾ ਹੀ ਜੀ।
ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੈ ਕਾਮ।
ਚੰਦਨ ਬੜਾ ਠੰਡਾ ਤੇ ਚੰਦਰਮਾ ਨੂੰ ਵੀ ਮੈਂ ਬੇਨਤੀ ਕਰਾਂ ਠੰਡੀਆਂ ਕਿਰਨਾਂ ਦੇਣ ਵਾਲਾ ਜਾਣਦੇ ਆ, ਤੇ ਸਰਦ ਰੁੱਤ ਜਨਵਰੀ ਫਰਵਰੀ ਦਾ ਮਹੀਨਾ, ਪੋਹ ਮਾਘ ਦਾ ਮਹੀਨਾ, ਉਹ ਵੀ ਬੜਾ ਠੰਡਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੈ ਕਾਮ। ਹਜ਼ੂਰ ਕਹਿੰਦੇ ਨੇ ਇਹ ਭਾਵੇਂ ਠੰਡੇ ਦੇ ਇਹ ਤਨ ਤੇ ਠੰਡਾ ਕਰ ਸਕਦੇ ਨੇ ਪਰ ਅੰਦਰ ਹਿਰਦੇ ਦਾ ਸਾੜਾ ਅੰਦਰ ਦੀ ਤਪਸ਼ ਉਹ ਨਹੀਂ ਮਿਟਾ ਸਕਦੇ। ਕਹਿ ਸਕਦੇ ਹਾਂ ਬਾਹਰ ਗਰਮੀ ਵਿੱਚ ਵੀ ਕੋਈ ਯੰਤਰ ਲਗਾ ਲੇਵੇ, ਏਅਰ ਕੰਡੀਸ਼ਨ ਲਗਾ ਲੇਵੇ, ਬਹੁਤ ਠੰਡਾ ਕਮਰਾ ਹੋ ਜਾਏ, ਤਨ ਤੇ ਠੰਡਾ ਹੋ ਜਾਂਦਾ, ਇੰਝ ਲੱਗਦਾ ਬਾਹਰ ਠੰਡਕ ਹੋਈ ਪਰ ਅੰਦਰ ਹੀਟਰ ਪਿਆ ਚੱਲਦਾ, ਅੰਦਰ ਕਾਮ ਕ੍ਰੋਧ ਦੀ ਅਗਨ ਪਈ ਚੱਲਦੀ ਹੈ। ਕਾਮ ਕ੍ਰੋਧ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ, ਪੰਕਤੀਆਂ ਦੋ ਅੱਗ ਚਾਰਾਂ ਦਾ ਜ਼ਿਕਰ ਕੀਤਾ, ਕਾਮ ਕ੍ਰੋਧ ਅਗਨੀ ਤਨ ਚਾਰੇ, ਦੋ ਗਈਆਂ ਕਾਮ ਕ੍ਰੋਧ ਤੇ ਦੂਸਰੀਆਂ ਦੋ ਨੇ ਤ੍ਰਿਸ਼ਨਾ ਜਲਤ ਜਲੇ ਹੰਕਾਰੇ, ਹੰਕਾਰ ਤ੍ਰਿਸ਼ਨਾ ਤੇ ਕਾਮ ਕ੍ਰੋਧ, ਇਹ ਅੱਗ ਅੰਦਰ ਪਈ ਬਲਦੀ ਹੈ, ਬਾਹਰ ਦੀ ਠੰਡ ਕੀ ਕਰੇਗੀ, ਚੰਦਨ ਕੀ ਕਰੇਗਾ, ਚੰਦਨ ਕਸਾ ਕੇ ਤਨ ਨਾਲ ਲਗਾਇਆ ਤਨ ਨੂੰ ਠੰਡਾ ਕਰ ਦਿੰਦਾ। ਪਰ ਮੈਂ ਬੇਨਤੀ ਕਰਾਂ ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਿਨਾਂ ਅੰਦਰ ਦੀ ਤਪਸ਼ ਚੰਦਨ ਵੀ ਨਹੀਂ ਮਿਟਾ ਸਕਦਾ। ਪੂਰਨਮਾਸ਼ੀ ਦੇ ਚੰਦ ਦੀ ਰੋਸ਼ਨੀ ਵਿੱਚ ਕੋਈ ਬੈਠ ਜਾਏ ਉਸ ਦੀ ਠੰਡਕ ਤਨ ਨੂੰ ਤੇ ਸੁਖਾਵੀ ਲੱਗੇਗੀ, ਪਰ ਜੇ ਅੰਦਰ ਔਗਣ ਵਿਕਾਰਾਂ ਦੀ ਅੱਗ ਪਈ ਬਲਦੀ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜਿਆ ਨਾਨਕਾ ਤਰੀਆ ਕਰਮੀ ਲੱਗ, ਅੰਦਰ ਦੀ ਅੱਗ ਨੂੰ ਇਹ ਠੰਡਾ ਨਹੀਂ ਕਰ ਸਕਦੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਮੂਲੋਂ ਹੀ ਇਹਨਾਂ ਦੀ ਕਾਮ ਇਹਨਾਂ ਦਾ ਸਾੜਾ ਮਿਟਾਉਣ ਵਾਲਾ ਕੋਈ ਬਲ ਨਹੀਂ ਹੈ ਜੀ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ,
ਸੀਤਲ ਥੀਵੈ ਤੂੰ ਠੰਡਾ ਹੋ ਜਾਏ ਜੇ ਤੂੰ ਵਾਹਿਗੁਰੂ ਦਾ ਨਾਮ ਜਪੇ। ਆਖੋ ਵਾਹਿਗੁਰੂ 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 ਵਾਹਿਗੁਰੂ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਵਾਹਿਗੁਰੂ ਦਾ ਨਾਮ ਜਪਦਿਆਂ ਛਾਤੀ ਸੀਤਲ ਮਨ ਸੁਖੀ, ਭਲਿਆ ਤੇਰੇ ਅੰਦਰ ਹਿਰਦੇ ਵਿੱਚ ਠੰਡ ਪੈ ਜਾਏਗੀ। ਇੱਥੇ ਹਜ਼ੂਰ ਫਰਮਾਨ ਕਰਦੇ ਨੇ ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ, ਗੁਰੂ ਨੇ ਐਸਾ ਠੰਡਕ ਪਾਉਣ ਵਾਲਾ ਨਾਮ ਦੇ ਦਿੱਤਾ, ਹੁਣ ਤ੍ਰਿਸ਼ਨਾ ਬੁੱਝੀ ਅੰਤਰ ਠੰਡਾ, ਅੰਦਰੋਂ ਠੰਡ ਪੈ ਗਈ, ਮਨੁੱਖ ਨੂੰ ਸ਼ਾਂਤੀ ਮਿਲ ਗਈ, ਅੰਦਰੋਂ ਹਿਰਦਾ ਧੀਰਜ ਵਿੱਚ ਚਲਾ ਗਿਆ। ਉੱਥੇ ਤੇ ਤੱਤੀ ਤਵੀ ਵੀ ਅੰਦਰਲੇ ਆਪੇ ਨੂੰ ਤਪਾ ਨਹੀਂ ਸਕਦੀ, ਉੱਥੇ ਤੇ ਦੇਗ ਉੱਬਲਦੀ ਪਾਣੀ ਉੱਬਲਦਾ ਹੋਵੇਗਾ ਪਰ ਪਾਣੀ ਵਿੱਚ ਬੈਠੇ ਮੈਂ ਬੇਨਤੀ ਕਰਾਂ ਮੇਰੇ ਪਾਤਸ਼ਾਹ ਕਿੰਨੇ ਠੰਡੇ ਹੋਣਗੇ। ਇਸ ਕਰਕੇ ਸਾਹਿਬ ਕਹਿੰਦੇ ਨੇ ਬਾਹਰੋਂ ਭਾਵੇਂ ਤਪਸ਼ ਵੀ ਹੋਵੇ ਅੰਦਰ ਠੰਡਾ ਚਾਹੀਦਾ, ਬਾਹਰੋਂ ਭਾਵੇਂ ਕਿੰਨੀ ਵੀ ਠੰਡ ਹੋਵੇ ਅੰਦਰ ਔਗਣ ਵਿਕਾਰਾਂ ਦੀ ਤਪਸ਼ ਉਹ ਮੁਕਾਉਣ ਲਈ ਵਾਹਿਗੁਰੂ ਦਾ ਨਾਮ ਹੀ ਠੰਡਕ ਦੇ ਸਕਦਾ ਹੈ ਜੀ।
ਪੌੜੇ ਚਰਨ ਕਮਲ ਕੀ ਓਟਾ ਉਦਰੇ ਸਗਲ ਜਨ,
ਵਾਹਿਗੁਰੂ ਜੀ ਦੇ ਚਰਨ ਕਮਲਾਂ ਦੀ ਜੋ ਓਟ ਲੈ ਲੈਂਦੇ ਨੇ, ਜਿਹੜੇ ਵੀ ਓਟ ਲੈ ਲੈਂਦੇ ਨੇ ਉਹ ਸਾਰੇ ਹੀ ਪਾਰ ਹੋ ਜਾਂਦੇ ਨੇ। ਉਦਰੇ ਸਗਲ ਜਨ, ਰੱਬ ਦਾ ਬੇੜਾ ਬਹੁਤ ਵੱਡਾ, ਮੈਂ ਬੇਨਤੀ ਕਰਾਂ ਉਸ ਦੇ ਨਾਮ ਦੇ ਬੇੜੇ ਵਿੱਚ ਸਾਰਾ ਸੰਸਾਰ ਬੈਠ ਜਾਏ, ਉਹਨਾਂ ਸਾਰਿਆਂ ਨੂੰ ਉਹ ਪਾਰ ਕਰ ਦਿੰਦੇ ਨੇ, ਬਸ਼ਰਤੇ ਕਿ ਓਟ ਅੰਦਰ ਹਿਰਦੇ ਵਿੱਚ ਇਤਨੀ ਦ੍ਰਿੜ ਇਤਨੀ ਪੱਕੀ ਹੋਵੇ, ਵਿਸ਼ਵਾਸ ਦ੍ਰਿੜ ਹੋਵੇ, ਸਿਦਕ ਤੇ ਭਰੋਸਾ ਡੋਲੇ ਨਾ, ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਪਾਰ ਕਰ ਦਿੰਦੇ ਹਨ ਜੀ।
ਸੋਹਣਾ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ,
ਗੋਬਿੰਦ ਦਾ ਪ੍ਰਤਾਪ ਦੇਖਿਆ ਮਹਿਮਾ ਦੇਖੀ ਮਨ ਬੇਖੌਫ ਹੋ ਗਿਆ, ਨਿਰਭਉ ਮਨ ਹੋ ਗਿਆ, बच्चों के प्रताप तुम्हारा देख के जमदूत छट जाहे। मालिक तेरा इतना प्रताप है कि जमदूत भी नेड़े नहीं आ सकते। निके मोटे दुखां दी गल की रह गई। गुसाई प्रताप तुहारो डीठा, करन करावन उपाय समावन, सगल छतरपद डीठा, राणा राओ राज पै रंका, उन झूठे कहन कहायो, हमरा राजन सदा सलामत, ताको सगल कटा जस गायो। उपमा सुनो राजन की संतो, कहत जेत पाहुचा, ऐ मेरे मालक आप जी दी इतनी उपमा, जिसने कह लिया हुई पहुंच गया। कहत जेत पाहुचा, ओ मालक दा इतना प्रताप है, करन करामन उपाय समावन, सगल छतरपत बिठा, ओ इतना वाहिगुरु छतरपति है के सारे संसार नू पैदा करके सारे नू अपनी छतर छाया हेठ रखन दी समर्थ रख दे। ते जो ए पता चलिया ना भी आप जी दा इतना प्रताप है के छाया प्रभ छतरपत किन्नी, सगली तपत विनाशी राम, दुख पाप का डेढ़ा ताथा कार्य आया राशि राम। ए मालिक आप जी दा नाम सिमरन कर लिए, आप छतरपति छाया देन वाले अपनी छाया हेठ बिठा लेंदे हो, उसकी सारी तपत दूर कर देंदे हो, उसके सारे काम सवार देंदे हो। हुन मन बेखौफ हो गया, वाह वाहिगुरु जी आप जी दी ओट आसरा लेके हुन मैनू डर कादा। बस उस वाहिगुरु दा प्रताप कहन लगे, ऐसा देखिया ऐसा देखिया, सुन प्रताप गोविंद निर्भौ पहे मन, हुन मन बेखौफ भौ तो रहत हो गया जी।
ओट नायावै मूला संचया नाम ताना।
अगर नाम तान संच लिए इकट्ठा कर लिए फिर कदी घाटा नहीं पैंदा। मैं बेनती करा सिमरन अभ्यासी होवे, वाहिगुरु दी ओट लैन वाला होवे, उसनू दुनिया दे धन दा भी घाटा मालक नहीं रहन देंदे। तिचर मूल ना थोड़ी दो, जिचर आप कृपाल, शब्द अखुट बाबा नानका, खाहे खर्च धन माल, तो तोट ना आवे मूल संचिया नाम तन। नाम तन संचियो इकट्ठा कर जो, ओ कुछ इकट्ठा ना करो जिस नाल भुख होर वधे। सो संचियो जित भूख तिसायो, अमृत नाम तोसा नहीं पायो। तू ओ संचिया जिस नाल तृष्णा वधी, तेरी भुख होर वधी, अंदर साड़ा वधिया। साहब कहंदे ने नहीं, नाम धन इकट्ठा कर, फिर तू दुनिया दा धन जिन्ना मर्जी इकट्ठा करदा जाएगा वो तेरे लिए दुखदाई नहीं होवेगा, क्योंकि तेरा आधार नाम है। तू वाहिगुरु दे सिमरन अभ्यास में जिंदगी बतीत करन वाला होवेगा, ते वाहिगुरु दी ओट आसरा सदका वो तेरे संसारक धन विच भी कदी कमी नहीं आएगी। नाम धन संचियो, बाहर दा धन इकट्ठा करके तिजोरी विच रखिया जांदा है, बैंक विच रखिया जांदा है, पर भगत दा हिरदा ही खजाना बन जांदा है। अंदर हिरदे विच जिवें जिवें सिमरन करदा है, वाहिगुरु दे नाम धन दा खजाना अंदर इकट्ठा हुंदा है, संचिया जांदा है जी।
संत जनास्यो संग पाईया वड्डा पुन्ना।
ऐसे संत जना दा संग, सिमरन अभ्यासियां दा संग वड्डे पुन्ना नाल मिलदा। मैं बेनती करां, इसलिए ते अरदास करदियां कहंदे आ ना, सही प्यारे मेल जिन्ना मिलिया तेरा नाम चित आवे, ऐसे साहब दे चरण कवलां नाल जुड़े हुए होण ते उन्हां दा संग उन्हां दी संगत वो वड्डे पुन्ना नाल मिलदी है, जिस नाल दुनिया दे धन संपदा ते साजो समान दी बरकत मैं बेनती करां कदी कमी नहीं आउंदी। किसे आखिया सी ओए मनके इकट्ठे करी जाना, तागा भी लै ते परोलै, ध्यान च रख लियो। बड़ी गल समझाई भी संसारक लोगों, ए जिन्ना धन साजो समान जायदाद शोभा मान वड्याई गद्दी पदवी ए जो कुछ इकट्ठा किया जे, ए मनके ने अगर वाहिगुरु दे सिमरन दा तागा परोलोगे ते सुंदर जिंदगी दी माला बन जाएगी। ਇਹ ਸੱਚ ਹੈ। ਜਦੋਂ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਕੋਈ ਸਿਮਰਨ ਅਭਿਆਸੀ ਹੈ ਤੇ ਸਾਹਿਬ ਕਹਿੰਦੇ ਨੇ ਉਹਨਾਂ ਦੀ ਸੰਗਤ ਵੱਡਿਆਂ ਪੁੰਨਾਂ ਨਾਲ ਮਿਲਦੀ ਹੈ ਜੀ।
ਆਠ ਪਹਿਰ ਹਰ ਧਿਆਏ ਹਰ ਜਸ ਨੇਤਾ ਸੋਨਾ।
ਅੱਠੇ ਪਹਿਰ ਵਾਹਿਗੁਰੂ ਨੂੰ ਧਿਆ, ਆਠ ਪਹਿਰ ਹਰ ਧਿਆਏ ਅੰਦਰ ਸੁਰਤ ਵਿੱਚ ਲੈ ਜਾ ਤੇ ਧਿਆ। ਮੈਂ ਬੇਨਤੀ ਕਰਾਂਗਾ ਮਨ ਵਿੱਚ ਜਿਹੜੀ ਗੱਲ ਵਸ ਜਾਂਦੀ ਹੈ ਨਾ ਉਹ ਉੱਠਦਿਆਂ ਬੈਠਦਿਆਂ ਬਦੋ ਬਦੀ ਅੰਦਰੋਂ ਨਿਕਲਦੀ, ਇਹ ਸੱਚ ਹੈ। ਇਹਨੂੰ ਧਿਆਵਨਾ ਕਹਿੰਦੇ ਨੇ। ਹਰੀ ਜਸ ਨੂੰ ਰੋਜ਼ ਸੁਣ, ਕੰਨਾਂ ਨਾਲ ਸੁਣ, ਭਾਵੇਂ ਆਪਣੇ ਮੁੱਖੋਂ ਬੋਲ ਕੇ ਸੁਣ ਤੇ ਚਾਹੇ ਕੋਈ ਦੂਸਰਾ ਵਾਹਿਗੁਰੂ ਬੋਲੇ ਤੇ ਸੁਣ। ਧਿਆਨ ਚ ਰੱਖਿਓ ਸੁਣਨ ਦੇ ਦੋ ਤਰੀਕੇ ਨੇ, ਇੱਕ ਹੈ ਵੀ ਕੋਈ ਦੂਸਰਾ ਬੋਲ ਰਿਹਾ ਤੇ ਅਸੀਂ ਸੁਣ ਰਹੇ ਹਾਂ, ਇੱਕ ਹੈ ਵੀ ਆਪਣੀ ਰਸਨਾ ਬੋਲ ਰਹੀ ਹੈ ਤੇ ਸੁਣ ਰਹੇ ਹਾਂ। ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਵਾਹਿਗੁਰੂ ਦਾ ਨਾਮ ਨਿਤ ਸੁਣ ਤੇ ਜਦੋਂ ਨਿਤ ਸੁਣੇਗਾ ਰੋਜ਼ ਵਾਹਿਗੁਰੂ ਵਾਹਿਗੁਰੂ ਸੁਣੇਗਾ ਤੇਰੇ ਚਿੱਤ ਵਿੱਚ ਬੈਠ ਜਾਏਗਾ, ਫਿਰ ਉੱਠਦਿਆਂ ਬੈਠਦਿਆਂ ਅੰਦਰਲਾ ਆਪਾਂ ਹਰ ਵੇਲੇ ਵਾਹਿਗੁਰੂ ਧਿਆਨਦਾਰ ਰਹੇਗਾ। ਇਹ ਮਾਲਕ ਦੀ ਰਹਿਮਤ ਹੋਵੇ। ਅੱਠੇ ਪਹਿਰ ਧਿਆਨ ਇੱਕ ਪਾਸੇ ਕੇਂਦਰਿਤ ਹੋ ਜਾਏ, ਦੁਨੀਆਂ ਨਾਲ ਠਾਠਾ ਬਾਡਾ ਰਹਿ ਜਾਏ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਉਹ ਬਾਹਰ ਬਾਹਰ ਐਕਟਿੰਗ ਰਹਿ ਜਾਏ ਬਾਹਰ ਬਾਹਰ, ਪਰ ਅੰਦਰੋਂ ਧਰ ਕੇ ਆਪਣੇ ਜੀਵਨ ਦਾ ਲਕਸ਼ ਵਾਹਿਗੁਰੂ ਮਿਲਾਪ ਤੇ ਵਾਹਿਗੁਰੂ ਸਿਮਰਨ ਤੇ ਅਰਾਧਨ ਬਣ ਜਾਏ। ਸਾਹਿਬ ਦੀ ਰਹਿਮਤ ਨਾਲ ਐਸਾ ਜੀਵਨ ਅਗਰ ਬਣ ਜਾਏ ਸਮਝ ਲੈਣਾ ਜ਼ਿੰਦਗੀ ਸਫਲੀ, ਵਾਹਿਗੁਰੂ ਦੇ ਦਰ ਆਇਆ ਪ੍ਰਵਾਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਕੀਤੀ ਜ਼ਿੰਦਗੀ ਨੂੰ ਮੰਜ਼ਿਲ ਤੇ ਪਹੁੰਚਾਉਣ ਵਾਲੀ ਬਣ ਜਾਏ, ਇਹ ਸਤਿਗੁਰੂ ਆਪ ਰਹਿਮਤ ਕਰਨ। ਇਹ 17ਵੇਂ ਪੌੜੀ ਤੇ ਦੋ ਸਲੋਕਾਂ ਦੀ ਵਿਚਾਰ ਇੱਥੇ ਜੈਤ ਸ੍ਰੀ ਦੀ ਵਾਰ ਚੋਂ ਅੱਜ ਸੰਪੂਰਨ ਹੋਈ। ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ, ਜਿੰਨਾ ਬਰਕਤ ਸ਼ਬਦ ਦੀ ਦੇ ਕੇ ਸਾਰੇ ਸੰਸਾਰ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ, ਸਾਰੇ ਸੰਸਾਰ ਨੂੰ ਇੱਕ ਵਾਹਿਗੁਰੂ ਪ੍ਰਭੂ ਬੰਦਗੀ ਸਿਮਰਨ ਨਾਲ ਜੋੜਿਆ, ਐਸੇ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ, ਕੋਟਾਨ ਕੋਟ ਧੰਨਵਾਦ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਪਾਵਨ ਦਰ ਦਾ ਜਿਸ ਦੀਆਂ ਹਾਜ਼ਰੀਆਂ ਭਰਦੇ ਆਪ ਜੀ ਨੇ ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੇ ਆਪਣੇ ਆਪਣੇ ਘਰਾਂ ਵਿੱਚ PTC ਚੈਨਲ ਰਾਹੀਂ ਸ਼ਬਦ ਵਿਚਾਰ ਦੀ ਸਾਂਝ ਕੀਤੀ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਬੰਧ ਦਾ, ਪ੍ਰਧਾਨ ਸਾਹਿਬ ਜੀ ਦਾ, ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ, ਤਿੰਨਾਂ ਦਾ ਵੀ ਤਹਿ ਦਿਲੋਂ ਬਹੁਤ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਇਸ ਪਾਵਨ ਸ਼ਬਦ ਦੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੋਨਾ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।